ਉਹ ਪਹਿਲਾਂ ਉਰਲੇ ਉਰਲੇ ਪਾਸੇ ਸੁਣਦੇ ਨੇ, ਜਦੋਂ ਅਵਸਥਾਵਾਂ ਸ਼ੁਰੂ ਹੁੰਦੀਆਂ ਜੀਵ ਦੀਆਂ, ਤਤ ਤੰਤੀ ਬਿਤ ਚਰਮਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘਾਟ ਕੋ ਕਹਿਤ ਸਵਾਸ ਸੁਖਰ ਪਹਿਚਾਨ, ਤੰਤੀ ਸਾਜ ਸ਼ੁਰੂ ਵਿੱਚ ਸੁਣਨੇ ਆਰੰਭ ਹੁੰਦੇ ਨੇ ਅੰਦਰ। ਬੜਾ ਆਨੰਦ ਤਾਂ ਬੜਾ ਬਣਦਾ, ਸਿਆਣੇ ਦੱਸਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਇਹ ਜਾਪ ਹੁੰਦੇ ਨੇ, ਕਿਉਂਕਿ ਉਸ ਜਾਪ ਦੇ ਨਾਲ ਵਾਹਿਗੁਰੂ ਮੰਤਰ ਦੀ ਧੁਨੀ ਜਿਹੜੀ ਹੈ ਉਹ ਆਪਣੀ ਹੁੰਦੀ। ਇਹ ਵੀ ਦੋ ਤਰ੍ਹਾਂ ਦੇ ਵਾਜੇ ਵੱਜਦੇ ਨੇ, ਵਾਜੇ ਤਾਂ ਹੁਣ ਗਾਣੇ ਵਾਲੇ ਵੀ ਵਜਾਉਂਦੇ ਨੇ, ਉਹ ਗਾਣਾ ਗਾਉਂਦੇ ਨੇ। ਜੇ ਆਪਾਂ ਉੱਥੇ ਕਹੀਏ ਕਿ ਮੈਂ ਇੱਥੇ ਗਾਣੇ ਸੁਣਨੇ ਬਹਿ ਕੇ, ਆਪਣਾ ਉੱਥੇ ਜੀ ਨਹੀਂ ਲੱਗਣਾ, ਕਿਉਂਕਿ ਉਹ ਤਾਂ ਗਾਣੇ ਗਾਉਂਦੇ ਨੇ, ਵਾਜਾ ਤਾਂ ਉੱਥੇ ਵੱਜਦਾ। ਉੱਥੇ ਇਹਦੇ ਨਾਲੋਂ ਵੀ ਕਿਤੇ ਜ਼ਿਆਦਾ ਸਾਜ ਵੱਜਦੇ ਨੇ ਗਾਇਕਾਂ ਦੇ ਕੋਲ, ਪਰ ਉੱਥੇ ਆਨੰਦ ਨਹੀਂ ਹੈ। ਪਰ ਜਿਹੜੇ ਹਿਰਦੇ ਦੇ ਅੰਦਰ ਵਾਜੇ ਵੱਜਦੇ ਨੇ, ਇੱਕ ਤਾਂ ਯੋਗੀਆਂ ਦੇ ਅੰਦਰ ਵਾਜੇ ਵੱਜਦੇ ਨੇ, ਯੋਗੀ ਜਿਹੜੇ ਨੇ ਉਹਨਾਂ ਦੇ ਹਿਰਦੇ 'ਚ ਵੱਜਦਾ ਤੰਤੀ ਸਾਜ, ਢੋਲਕੀ, ਛੈਣੇ, ਖੜਤਾਲਾਂ। ਇਸੇ ਪ੍ਰਕਾਰ ਜਿਵੇਂ ਘੜੇ ਦੇ ਉੱਤੇ ਚਮੜਾ ਬੰਨ ਕੇ ਵਜਾਉਂਦੇ ਨੇ, ਉਹ ਚੀਜ਼ ਵੱਜਦੀ ਹੈ। ਇਸ ਤਰ੍ਹਾਂ ਸਾਰੇ ਜਿਹੜੇ ਵਾਜੇ ਨੇ ਇਹ ਵੱਜਦੇ ਹਨ। ਪਰ ਇਹ ਹੁਣ ਜੇ ਆਪਾਂ ਕਹੀਏ ਕਿ ਇਕੱਲੇ ਇੱਥੇ ਰਾਗੀ ਬੈਠ ਜਾਣ ਆ ਕੇ, ਇੱਕ ਜਣਾ ਜੋੜੀ ਵਜਾਈ ਜਾਵੇ ਅਤੇ ਇੱਕ ਜਣਾ ਵਾਜਾ ਵਜਾਈ ਜਾਵੇ, ਇੱਕ ਜਣਾ ਪਿੱਛੇ ਕੋਈ ਇਲੈਕਟ੍ਰਿਕ ਸਾਜ ਵਜਾਵੇ, ਭਾਵੇਂ 50 ਸਾਜ ਲੈ ਕੇ ਰਾਗੀ ਬੈਠ ਜਾਣ ਪਰ ਸ਼ਬਦ ਨਾ ਗਾਇਨ ਕਰਨ, ਤੁਸੀਂ ਸਾਰੇ ਖੜ੍ਹੇ ਹੋ ਕੇ ਕਹੋਗੇ ਭਾਈ ਸਾਹਿਬ ਇਹ ਕੀ ਹੋ ਰਿਹਾ, ਤੁਸੀਂ ਕੀਰਤਨ ਨਹੀਂ ਕਰ ਰਹੇ, ਨਾਲ ਸ਼ਬਦ ਨਹੀਂ ਪੜ੍ਹ ਰਹੇ, ਚੰਗੇ ਤੁਸੀਂ ਰਾਗੀ ਹੋ, ਅੱਧੇ ਘੰਟੇ ਤੋਂ ਟੈਂ ਟੈਂ ਲਾਈ ਤੁਸੀਂ। ਇਸੇ ਤਰ੍ਹਾਂ ਹੀ ਜਿਹੜੀ ਇਹ ਯੋਗੀ ਲੋਕ ਨੇ ਇਹਨਾਂ ਦੇ ਅੰਦਰ ਇਕੱਲਾ ਹੀ ਵਾਜਾ ਵੱਜਦਾ, ਇਹ ਤਤ ਤੰਤੀ ਬਿਤ ਚਰਮਕਾ ਘਨ ਕਾਸੀ ਕਾ ਜਾਨ, ਉਹ ਇਹਨੂੰ ਹੀ ਬੜੀ ਵੱਡੀ ਪ੍ਰਾਪਤੀ ਸਮਝਦੇ ਆ ਕਿ ਮੇਰੇ ਅੰਦਰ ਤੰਤੀ ਸਾਜ ਵੱਜ ਪਿਆ। ਸਧਾਰਨ ਵਿਅਕਤੀ ਆਪਣੇ ਵਿੱਚ ਵੀ ਕਿਸੇ ਦੀ ਇਹੋ ਜਿਹੀ ਮਾੜੀ ਜਿਹੀ ਅਵਸਥਾ ਬਣ ਗਈ, ਆਪਾਂ ਵੀ ਪੂਰੇ ਪਟਿਆਲੇ ਨੂੰ ਦੱਸਣ ਦਾ ਯਤਨ ਕਰਾਂਗੇ, ਮੈਨੂੰ ਤੰਤੀ ਸਾਜ ਸੁਣਨ ਲੱਗ ਪਏ, ਮੇਰੇ ਅੰਦਰ ਢੋਲਕੀ ਸੁਣਦੀ ਮੈਨੂੰ। ਪਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਇਹਦਾ ਫਾਇਦਾ ਕੀ ਹੈ, ਗੁਰੂ ਅਮਰਦਾਸ ਜੀ ਕਹਿੰਦੇ ਇਹਦਾ ਫਾਇਦਾ ਕੀ ਹੈ, ਜਦੋਂ ਤੱਕ ਇਹਨਾਂ ਤੰਤੀ ਸਾਜਾਂ ਨਾਲ ਇਸ ਢੋਲਕੀ ਨਾਲ ਜਾਪ ਸਿਮਰਨ ਸ਼ੁਰੂ ਨਹੀਂ ਹੁੰਦਾ। ਕਿਉਂਕਿ ਅਸੀਂ ਪਹਿਲਾਂ ਤੋਂ ਹੀ ਜਿਹੜੀ ਨੀਂਹ ਯੋਗੀਆਂ ਨੇ ਨੀਂਹ ਆਪਣੀ ਗਲਤ ਰੱਖੀ ਹੈ, ਉਹਨਾਂ ਨੇ ਸਵਾਸ ਉੱਪਰ ਨੂੰ ਚੜਾਏ ਨੇ ਹੱਠ ਯੋਗ ਦੇ ਨਾਲ। ਇਕੱਲੇ ਸਵਾਸ ਉੱਪਰ ਚੜਾਉਣ ਦਾ ਕੀ ਫਾਇਦਾ, ਕਿਉਂਕਿ ਉਹਨਾਂ ਨੇ ਸਵਾਸ ਇਕੱਲੇ ਚੜਾਏ ਨੇ। ਸਤਿਗੁਰੂ ਨੇ ਸਾਨੂੰ ਕਿਹਾ ਕਿ ਸਵਾਸਾਂ ਨਾਲ ਸਿਮਰਨ ਜੋੜ ਕੇ ਚੱਲੋ, ਜਦੋਂ ਸਿਮਰਨ ਸਵਾਸਾਂ ਨਾਲ ਜੁੜ ਕੇ ਉੱਪਰ ਨੂੰ ਜਾਂਦਾ ਹੈ, ਜੇ ਉੱਥੇ ਕੋਈ ਸਾਜ ਵੱਜਦੇ ਵੀ ਨੇ ਤਾਂ ਉਹ ਵਾਹਿਗੁਰੂ ਮੰਤਰ ਦੇ ਨਾਲ ਮਿਲ ਕੇ ਵੱਜਦੇ ਨੇ, ਇੱਕ ਮਿੱਠੀ ਧੁਨੀ ਪੈਦਾ ਹੁੰਦੀ। ਭਾਈ ਵੀਰ ਸਿੰਘ ਨੇ ਜਿਵੇਂ ਮਹਾਂਪੁਰਸ਼ਾਂ ਨੂੰ ਦੱਸਿਆ ਸੀ, ਕਹਿੰਦੇ ਮਹਾਰਾਜ ਜਦੋਂ ਮੈਂ ਕਾਰ ਚਲਾਉਂਦਾ ਹਾਂ, ਮੇਰੀ ਕਾਰ ਵਿੱਚੋਂ ਮੈਨੂੰ ਆਵਾਜ਼ ਆਉਂਦੀ, ਧੰਨ ਨਿਰੰਕਾਰ ਤੂੰ ਹੀ ਨਿਰੰਕਾਰ, ਧੰਨ ਨਿਰੰਕਾਰ ਤੂੰ ਹੀ ਨਿਰੰਕਾਰ। ਇਸੇ ਤਰ੍ਹਾਂ ਹੀ ਗੁਰਮੁਖਾਂ ਪਿਆਰਿਆਂ ਨੂੰ ਜਿਹੜੇ ਪੰਜ ਸ਼ਬਦ ਪ੍ਰਾਪਤ ਹੁੰਦੇ ਨੇ, ਸ੍ਰੇਸ਼ਟ ਸ਼ਬਦ ਪ੍ਰਾਪਤ ਹੁੰਦੇ ਨੇ, ਉਹ ਨਾਮ ਦੀ ਧੁਨੀ ਸੰਯੁਕਤ ਹੁੰਦੇ ਨੇ। ਘਰ ਸੁਭਾਗਾ ਸ਼ਬਦ ਵਾਜੇ, ਉਸ ਹਿਰਦੇ ਰੂਪੀ ਘਰ ਦੇ ਵਿੱਚ, ਭਾਗਾਂ ਵਾਲੇ ਘਰ ਦੇ ਵਿੱਚ ਨਾਮ ਦੇ ਸ਼ਬਦ ਵੱਜਦੇ ਨੇ। ਕਲਾ ਜਿੱਤ ਘਰ ਧਾਰੀਆ, ਜਿੱਥੇ ਜਿਸ ਘਰ ਦੇ ਵਿੱਚ ਤੁਸੀਂ ਆਪਣੀ ਨਾਮ ਰੂਪੀ ਕਲਾ ਸ਼ਕਤੀ ਨੂੰ ਧਾਰਨ ਕੀਤਾ ਰੱਖਿਆ, ਉੱਥੇ ਹੀ ਇਹ ਵਾਜੇ ਵੱਜਦੇ ਨੇ ਭਾਗਾਂ ਵਾਲਿਆਂ ਦੇ ਹਿਰਦੇ 'ਚ। ਥੋੜ੍ਹਾ ਥੋੜ੍ਹਾ ਫਰਕ ਹੈ, ਜਿਹੜੇ ਤੇ ਆਮ ਜੀਵ ਨੇ ਸੰਸਾਰ ਦੇ ਅੰਦਰ, ਜਿਵੇਂ ਕਈ ਕਹਿਣਗੇ ਇਹ ਆਪਣੇ ਦਸਮ ਦੁਆਰ ਆਪਣੇ ਗੁਰੂ ਘਰ 'ਚ ਨਹੀਂ, ਇਹ ਯੋਗੀਆਂ ਦੀਆਂ ਗੱਲਾਂ ਨੇ, ਉਹਨਾਂ ਬੰਦਿਆਂ ਅੰਦਰ ਭੁਲੇਖਾ ਹੈ। ਚੀਜ਼ ਇੱਕੋ ਹੀ ਹੈ, ਚੀਜ਼ ਇੱਕੋ ਹੀ ਹੁੰਦੀ ਹੈ, ਜਾਣ ਜਾਣ ਦਾ ਫਰਕ ਹੁੰਦਾ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਦੁੱਖ ਮਹਾਤਮਾ ਵੀ ਭੋਗਦੇ ਨੇ, ਦੁੱਖ ਮਨਮੁੱਖ ਵੀ ਭੋਗਦਾ ਹੈ। ਦੁੱਖ ਤਾਂ ਬਰਾਬਰ ਹੀ ਆਉਂਦਾ ਹੈ, ਮਹਾਤਮਾ ਆਪਣੇ ਸਿਰ ਦੇ ਉੱਤੇ ਦੁੱਖ ਲੈ ਕੇ ਦੂਜੇ ਨੂੰ ਸੁੱਖ ਦਿੰਦੇ ਨੇ, ਉਹ ਇਸ ਤਰ੍ਹਾਂ ਦੁੱਖ ਭੋਗਦੇ ਨੇ ਕਿ ਦੂਸਰੇ ਸੁਖੀ ਹੋ ਜਾਣ ਮੈਂ ਭਾਵੇਂ ਦੁਖੀ ਰਹਾਂ। ਉਹ ਵੀ ਦੁੱਖ ਭੋਗਦੇ ਨੇ ਪਰ ਦੂਜੇ ਨੂੰ ਸੁਖੀ ਕਰਨ ਵਾਸਤੇ। ਤੇ ਮਨਮੁਖ ਲੋਕ ਦੁੱਖ ਭੋਗਦੇ ਨੇ, ਆਪ ਵੀ ਦੁਖੀ ਹੁੰਦੇ ਨੇ, ਦੂਜੇ ਨੂੰ ਵੀ ਦੁਖੀ ਕਰਦੇ ਨੇ। ਗੱਲ ਦਾ ਫਰਕ ਕੋਈ ਨਹੀਂ, ਮਨਮੁਖ ਤੇ ਗੁਰਮੁਖ ਦੇ ਸਰੀਰਕ ਆਕਾਰ ਵਿੱਚ ਕੋਈ ਫਰਕ ਨਹੀਂ ਹੈ। ਰੋਟੀ ਪਾਣੀ ਸਾਰਾ ਇੱਕ ਜੈਸੇ ਹੀ ਖਾਂਦੇ ਨੇ, ਸਵਾਸ ਇੱਕ ਜੈਸੇ ਲੈਂਦੇ ਨੇ, ਉਹਨਾਂ ਦੇ ਕਰਮ ਵਿੱਚ ਫਰਕ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਯੋਗੀ ਨੇ, ਯੋਗੀ ਜਿਹੜੇ ਨੇ ਉਹ ਆਪਣੇ ਅੰਦਰ ਸ਼ਬਦ ਵਜਾ ਲੈਂਦੇ ਨੇ, ਜਿਵੇਂ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਸੰਤੋਖਸਰ ਸਾਹਿਬ ਗੁਰਦੁਆਰਾ ਪ੍ਰਗਟ ਹੋਇਆ, ਮੱਠ ਵਿੱਚੋਂ ਯੋਗੀ ਨਿਕਲਿਆ, ਕਦੋਂ ਦਾ ਬੈਠਾ, ਬਾਬਾ ਬੁੱਢਾ ਜੀ ਨੇ ਪੰਜ ਉਂਗਲਾਂ ਖੜੀਆਂ ਕਰਕੇ ਕਿਹਾ, ਯੋਗੀ ਵੱਲ ਇਸ਼ਾਰਾ ਕੀਤਾ, ਪੰਜ ਉਂਗਲਾਂ ਖੜੀਆਂ ਕੀਤੀਆਂ। ਯੋਗੀ ਕਹਿੰਦਾ ਨਾ। ਸਾਰੀ ਸੰਗਤ ਕਹੇ ਬਾਬਾ ਜੀ ਇਹ ਕੀ ਗੱਲ ਪੁੱਛੀ ਤੁਸੀਂ ਇਹਨਾਂ ਨੂੰ? ਬਾਬਾ ਜੀ ਕਹਿੰਦੇ ਮੈਂ ਇਹਨੂੰ ਪੁੱਛਿਆ ਪੰਜ ਬਸ ਕਰ ਲੈ। ਉਹ ਕਹਿੰਦਾ ਨਾ। ਸਤਿਯੁਗ ਦਾ ਬੈਠਾ ਯੋਗੀ ਦਸਮ ਦੁਆਰ ਦੇ ਵਿੱਚ ਸਵਾਸ ਚੜਾ ਕੇ, ਉਹ ਤੋਂ ਪੰਜ ਬਸ ਨਹੀਂ ਹੋਏ। ਇਹ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਸ ਨਹੀਂ ਹੁੰਦੇ। ਜੇ ਸਵਾਸ ਚੜਾਉਣ ਨਾਲ ਬਸ ਵਿੱਚ ਹੁੰਦੇ ਹੁੰਦੇ ਤਾਂ ਯੋਗੀ ਬ੍ਰਹਮ ਗਿਆਨੀ ਬਣ ਜਾਂਦੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆ ਕੇ ਗੋਰਖ ਨੂੰ ਉਪਦੇਸ਼ ਦਿੱਤਾ, ਮੰਗਲ ਨਾਥ ਚਰਪਣ ਨਾਥ ਨੂੰ। ਸਤਿਗੁਰੂ ਕਹਿੰਦੇ ਜਦ ਤੱਕ ਸ਼ਬਦ ਨਾਲ ਨਹੀਂ ਜੁੜਦਾ ਉਦੋਂ ਤੱਕ ਇਹ ਜਿੰਨੇ ਮਰਜ਼ੀ ਸਵਾਸ ਚੜਾਈ ਜਾਵੇ, ਜਿੰਨੇ ਮਰਜ਼ੀ ਵਾਜੇ ਵੱਜੀ ਜਾਣ। ਆ ਕਈ ਦੂਸਰੇ ਜਿਹੜੇ ਨਕਲੀ ਜੀ ਨੇ ਜਾਂ ਹੋਰ ਕਈ ਬਣੇ ਬੈਠੇ ਨੇ, ਇਹ ਲੋਕਾਂ ਨੂੰ ਕਹਿੰਦੇ ਆ ਮੈਂ ਤੁਹਾਨੂੰ ਅਨਹਦ ਸ਼ਬਦ ਸੁਣਾਉਣਾ। ਇਹ ਗੁੰਮਰਾਹ ਕਰਨ ਵਾਲੀ ਗੱਲ ਹੈ। ਅਨਹਦ ਸ਼ਬਦ ਜਿਹੜੇ ਸੁਣਾਉਂਦੇ ਨੇ ਉੱਥੇ ਕੋਈ ਖਾਸ ਉਹ ਗੱਲ ਫਿਰ ਬਣਦੀ ਨਹੀਂ। ਸ਼ਬਦ ਤਾਂ ਇਕੱਲੇ ਸੁਣ ਜਾਂਦੇ ਨੇ, ਆ ਵੀ ਮੈਂ ਤੈਨੂੰ ਵਾਜਾ ਸੁਣਾਉਣਾ, ਵਾਜਾ ਤਾਂ ਮੈਂ ਵੀ ਸੁਣਾ ਲੈਣਾ, ਮੈਂ ਵਜਾ ਲੈਣਾ ਵਾਜਾ, ਮੈਂ ਵੀ ਸੁਰਾਂ 'ਤੇ ਹੱਥ ਰੱਖੀ ਜਾਂਦਾ, ਪਰ ਮੈਨੂੰ ਸ਼ਬਦ ਨਹੀਂ ਗਾਉਣਾ ਆਉਂਦਾ, ਨਾ ਤਾਲ ਆਉਂਦਾ, ਨਾ ਮੈਨੂੰ ਗਿਆਨ ਹੈ। ਤੁਸੀਂ ਕਹੋਗੇ ਇਹ ਕੀ ਹੋਇਆ, ਬੱਚਿਆਂ ਵਾਂਗੂ ਵਾਜਾ ਵਜਾਈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ ਪੰਜ ਦੂਤ, ਅਸਲ ਵਿੱਚ ਤਾਂ ਨਾਮ ਇਸ ਕਰਕੇ ਜਪਿਆ ਕਿ ਪੰਜ ਦੂਤ ਬੱਸ ਵਿੱਚ ਕਰਨੇ ਨੇ। ਪੰਜ ਦੂਤ ਦੁੱਧ ਬੱਸ ਕੀਤੇ, ਇਹ ਤਾਂ ਤੁਹਾਡੀ ਕਿਰਪਾ ਨਾਲ ਹੀ ਬੱਸ ਵਿੱਚ ਹੋਏ ਨੇ, ਮੇਰੇ ਜ਼ੋਰ ਨਾਲ ਬੱਸ ਵਿੱਚ ਨਹੀਂ ਆਉਂਦੇ। ਇਹ ਤਾਂ ਜਿਹੜੀ ਤੁਸੀਂ ਨਾਮ ਦੀ ਕਲਾ ਰੱਖੀ ਹੈ ਨਾ, ਸਾਡੇ ਅੰਦਰ ਨਾਮ ਦੀ ਕਿਰਪਾ ਕੀਤੀ ਹੈ। ਕਾਲ ਕੰਟਕ ਮਾਰਿਆ, ਜਿਹੜਾ ਕਾਲ ਸੀ ਕੰਟਕ ਦੁੱਖਦਾਈ ਕੰਡੇ ਵਾਂਗੂ, ਉਹ ਤੁਸੀਂ ਮਾਰਿਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਤੁਸੀਂ ਮਿਹਰ ਕੀਤੀ, ਕਿਉਂਕਿ ਤੀਜੇ ਪਾਤਸ਼ਾਹ ਜਦੋਂ ਬਾਣੀ ਉਚਾਰਨਗੇ, ਉਹ ਉਹਨਾਂ ਦਾ ਹਮੇਸ਼ਾ ਜਿਹੜਾ ਸਰੂਪ ਪਾਠ ਕਰਦਾ ਬਾਣੀ ਉਚਾਰਨ ਕਰਦਾ, ਉਹ ਆਪਣੇ ਤੋਂ ਪਹਿਲੇ ਸਰੂਪ ਵੱਲ ਜਾਂ ਪਹਿਲਿਆਂ ਸਾਰਿਆਂ ਸਰੂਪਾਂ ਵੱਲ ਇਸ਼ਾਰਾ ਕਰਦੇ ਨੇ, ਪਹਿਲੇ ਅਤੇ ਦੂਜੇ ਪਾਤਸ਼ਾਹ ਨੂੰ। ਕਹਿੰਦੇ ਇਹ ਤਾਂ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕੀਤੀ ਹੈ, ਪੰਜ ਦੂਤ ਤੁਸੀਂ ਆਪ ਹੀ ਬੱਸ ਵਿੱਚ ਕੀਤੇ ਨੇ। ਕਾਲ ਕੰਟਕ ਮਾਰਿਆ, ਕਾਲ ਰੂਪੀ ਕੰਡਾ ਮਾਰ ਦਿੱਤਾ, ਖਤਮ ਕਰ ਦਿੱਤਾ। ਪਰ ਇਹ ਚੀਜ਼ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ, ਸਾਰੀ ਦੁਨੀਆ ਤੁਰੀ ਫਿਰਦੀ ਹੈ। ਧੁਰ ਕਰਮ ਪਾਇਆ ਤੁਧ ਜਿਨ ਕਹੋ, ਇਹ ਤਾਂ ਧੁਰੋਂ ਹੀ ਕਿਸੇ ਦੇ ਮਸਤਕ 'ਤੇ ਤੁਸੀਂ ਬਖਸ਼ਿਸ਼ ਕੀਤੀ ਹੈ। ਆਲਸ ਨੂੰ ਤਿਆਗ ਕੇ, ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ ਉਹ ਬੈਠਦਾ ਵਾਹਿਗੁਰੂ ਵਾਹਿਗੁਰੂ ਕਰਨ, ਸੇ ਨਾਮ ਹਰ ਕੈ ਲਾਗੇ, ਉਹ ਹਰੀ ਨਾਮ ਨੂੰ ਜਪਣ ਵਿੱਚ ਲੱਗ ਜਾਂਦੇ ਨੇ ਜਿਨ੍ਹਾਂ ਦੇ ਮਸਤਕ 'ਤੇ ਧੁਰੋਂ। ਆਪਾਂ ਜ਼ੋਰ ਲਾ ਹਟਦੇ ਹਾਂ, ਅਲਾਰਮ ਵੀ ਲਾ ਕੇ ਸੌਂਦੇ ਹਾਂ, ਸਭ ਕਰਦੇ ਹਾਂ, ਜਾਂ ਸਵੇਰ ਦਾ ਵੇਲਾ ਆਉਂਦਾ ਉਦੋਂ ਕਹਿੰਦੇ ਹੇ ਮਹਾਰਾਜ ਮੈਂ ਤਾਂ ਰਜਾਈ 'ਚ ਹੀ ਚੰਗਾ, ਮੈਂ ਨਹੀਂ ਉੱਠ ਸਕਦਾ। ਕਈ ਕਹਿੰਦੇ ਮੈਂ ਤਾਂ ਫਿਰ ਰਜਾਈ 'ਚ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ, ਬਸ ਨਾ ਨਹੀਂ ਮੈਂ ਸਕਦਾ। ਉਹ ਤੇਰੇ ਲਿਖਿਆ ਹੀ ਨਹੀਂ ਹੋਇਆ, ਜਾਂ ਤੇਰੇ ਲਿਖਿਆ ਨਹੀਂ ਹੋਇਆ, ਬਿਨਾਂ ਲਿਖੇ ਤੋਂ ਤੁਸੀਂ ਕੋਈ ਕੰਮ ਕਰਕੇ ਦੁਨੀਆਂ 40,000 ਤੋਂ ਕਿਵੇਂ ਮੰਗ ਸਕਦਾ? ਹਰ ਗੱਲ ਲਿਖਤੀ ਵਿੱਚ ਆਪਣੇ ਮੱਥੇ ਤੇ ਲਿਖਿਆ ਹੀ ਨਹੀਂ ਹੋਇਆ ਵੀ ਇਹਨੇ ਅੰਮ੍ਰਿਤ ਵੇਲੇ ਉੱਠਣਾ ਤੇ ਇਹਨੇ ਬਾਣੀ ਪੜ੍ਹਨੀ ਆ ਤੇ ਇਹਨੇ ਸਿਮਰਨ ਕਰਨਾ, ਲਿਖਿਆ ਨਹੀਂ ਹੋਇਆ। ਹੁਣ ਇਸੇ ਕਰਕੇ ਤਾਂ ਜੋੜੇ ਝਾੜਦੇ ਸੰਗਤ ਦੇ, ਇਸੇ ਕਰਕੇ ਸੇਵਾ ਕਰਦੇ ਹਾਂ, ਇਸੇ ਕਰਕੇ ਦਸਵੰਧ ਕੱਢਦੇ ਹਾਂ, ਇਸੇ ਕਰਕੇ ਮਿਹਨਤ ਮੁਸ਼ਕਤ ਕਰਦੇ ਹਾਂ, ਇਸੇ ਕਰਕੇ ਇੱਥੇ ਆ ਕੇ ਬੈਠੇ ਹਾਂ ਵੀ ਸਾਡੇ ਮੱਥੇ ਤੇ ਵੀ ਲਿਖ ਦਿਓ ਮਹਾਰਾਜ। ਜੇ ਉੱਥੇ ਨਹੀਂ ਲਿਖਦਿਆ ਤਾਂ ਇੱਥੇ ਲਿਖ ਦਿਓ, ਮੱਥਾ ਚੰਗੀ ਤਰ੍ਹਾਂ ਅੱਗੇ ਲਾ ਕੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੰਗੀ ਤਰ੍ਹਾਂ ਮੱਥਾ ਲਾ ਕੇ ਕਹੋ ਮਹਾਰਾਜ ਮੇਰਾ ਲੇਖ ਕੀ ਕਰ ਦਿਓ ਸੱਚੇ ਪਾਤਸ਼ਾਹ, ਮੈਂ ਇੱਥੋਂ ਸਵੇਰੇ ਉੱਠਿਆ ਨਹੀਂ ਜਾਂਦਾ, ਮੈਨੂੰ ਆਲਸ ਪੈ ਜਾਂਦਾ, ਮੇਰੇ ਕੋਲੋਂ ਸਿਮਰਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਭਾਈ ਧੁਰੋਂ ਜਿਵੇਂ ਲਿਖਿਆ ਹੋਇਆ, ਉਹ ਤਾਂ ਫਿਰ ਆਪਾਂ ਵੀ ਬੇਨਤੀ ਕਰਾਂਗੇ ਧੁਰ ਕੀ ਬਾਣੀ ਆਈ। ਹੁਣ ਜਿਵੇਂ ਸੰਸਾਰੀ ਪ੍ਰਮਾਣ ਕਈ ਵਾਰ ਦੇਣਾ ਪੈਂਦਾ,
ਹੁਣ ਜਦ ਜਿਹੜਾ ਕੋਈ ਵੀ ਚਲੋ ਮੁੱਖ ਮੰਤਰੀ ਲਾ ਲਓ ਜੀ, ਉਹ ਜਦ ਇੱਥੇ ਆਉਂਦੇ ਵੀ ਇੱਥੇ ਆ ਕੇ ਨੇ, ਹੁਣ ਜਦ ਉੱਥੋਂ ਇੱਥੇ ਆ ਗਏ ਇੱਥੇ ਵੀ ਕੰਮ ਕਰ ਦਿੰਦੇ ਆ, ਹੁਣ ਜਦ ਉਹ ਇੱਥੇ ਆ ਗਏ, ਹੁਣ ਚੰਡੀਗੜ੍ਹ ਜੇ ਆਪਾਂ ਲੱਭਦੇ ਫਿਰੀਏ ਵੀ ਸਾਰਾ ਦਿਨ ਸੰਗਤ ਦਰਸ਼ਨ ਤਾਂ ਇੱਥੇ ਹੋਣੇ ਨੇ ਅਤੇ ਚੰਡੀਗੜ੍ਹ ਉੱਥੇ ਲੱਭਦੇ ਫਿਰੀਏ, ਉਹ ਤਾਂ ਇੱਥੇ ਆਏ ਹੋਏ ਨੇ, ਉਹ ਇੱਥੇ ਕੰਮ ਕਰੀ ਜਾਂਦੇ ਨੇ ਸਭ ਦੇ। ਜਦ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਇੱਥੇ ਹੁਣ ਆ ਗਈ ਹੈ, ਹੁਣ ਤੁਸੀਂ ਕਹੋ ਮੈਂ ਸੱਚਖੰਡ ਜਾ ਕੇ ਲੇਖ ਲਿਖਾ ਕੇ ਲਿਆਉਣੇ, ਧੁਰਾਂ ਵਾਲਾ ਖੁਦ ਹੀ ਇੱਥੇ ਆਇਆ ਹੋਇਆ, ਸੰਗਤ ਦੇ ਰੋਜ਼ ਦਰਸ਼ਨ ਕਰਦੇ ਨੇ, ਸੰਗਤ ਨੂੰ ਰੋਜ਼ ਦਰਸ਼ਨ ਦਿੰਦੇ ਨੇ, ਸਵੇਰੇ 3 ਵਜੇ, ਕਿਤੇ 1 ਵਜੇ, ਕਿਤੇ 2 ਵਜੇ, ਕਿਤੇ 5 ਵਜੇ ਪ੍ਰਕਾਸ਼ ਹੋ ਜਾਂਦੇ ਅਤੇ ਰਾਤ ਤੱਕ ਪ੍ਰਕਾਸ਼ ਹੀ ਰਹਿੰਦੇ ਨੇ। ਆ ਜਾਓ ਭਾਈ, ਜਿੰਨਿਆਂ ਨੇ ਆਉਣਾ ਆ ਜਾਓ ਭਾਈ, ਭੰਡਾਰੇ ਸਾਡੇ ਖੁੱਲ੍ਹੇ ਨੇ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਮਹਾਰਾਜ ਕਹਿੰਦੇ ਮੈਂ ਤਲੀ 'ਤੇ ਰੱਖਿਆ ਹੋਇਆ ਸਾਰਾ ਕੁਛ, ਆ ਜਾਓ ਲੈ ਜਾਓ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਉਹੀ ਨਾਮ ਦੇ ਵਿੱਚ ਜੁੜਦੇ ਨੇ। ਕਹਿ ਨਾਨਕ ਤਹਿ ਸੁੱਖ ਹੋਆ ਤਿਤ ਕਰ ਅਨਹਦ ਬਾਜੇ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਉੱਥੇ ਆਤਮਿਕ ਆਨੰਦ ਹੋਇਆ, ਉਸ ਹਿਰਦੇ ਰੂਪੀ ਘਰ ਦੇ ਵਿੱਚ ਇੱਕ ਰਸ ਵਾਜੇ ਵੱਜੇ ਨੇ, ਨਾਮ ਦੇ ਵਾਜੇ, ਗੁਣਾਂ ਦੇ ਵਾਜੇ, ਉਸ ਹਿਰਦੇ ਦੇ ਵਿੱਚ ਇਹ ਅਨੁਭਵ ਹੋ ਜਾਂਦਾ ਕਿ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਉੱਥੇ ਆਨੰਦ ਪ੍ਰਾਪਤ ਹੋ ਜਾਂਦਾ ਹੈ। ਉਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜੀ ਆਪਾਂ ਨੂੰ ਦੇਹੀ ਮਿਲੀ ਹੋਈ ਹੈ, ਦੇਹੀ ਜਿਹੜੀ ਹੈ ਜਦ ਤੱਕ ਪਰਮੇਸ਼ਰ ਦੇ ਵਿੱਚ ਆਪਾਂ ਲਿਵ ਜੋੜ ਕੇ ਬੈਠਦੇ ਨਹੀਂ ਉਦੋਂ ਤੱਕ ਦੇਹੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ, ਐਵੇਂ ਹੀ ਸੋਧੀ ਤੇ ਨਿਮਾਣੀ ਜੀ ਦੇਹੀ ਤੁਰੀ ਫਿਰਦੀ ਹੈ ਸਾਡੀ। ਸੱਚੀ ਲਿਵੇ ਬਿਨ ਦੇਹ ਨਿਮਾਣੀ, ਸੱਚੀ ਲਿਵ ਜੋੜੇ ਤੋਂ ਬਿਨਾਂ ਇਹ ਸਾਡੀ ਦੇਹੀ ਨਿਮਾਣੀ ਜੀ ਹੈ। ਨਿਮਾਣਾ ਉਹ ਹੁੰਦਾ ਜਿਹਨੂੰ ਕੋਈ ਮਾਣ ਨਾ ਮਿਲੇ, ਕਿੱਥੇ ਧੱਕੇ ਪੈਂਦੇ ਹੋਣ ਹਰ ਜਗ੍ਹਾ ਦੇ ਉੱਤੇ। ਵਾਸਤਵ ਦੇ ਵਿੱਚ ਆਪਾਂ ਇਹ ਸਮਝਦੇ ਹਾਂ ਮੈਨੂੰ ਅਹੁਦਾ ਮਿਲ ਗਿਆ, ਕੋਈ ਵੱਡਾ ਅਹੁਦਾ ਮਿਲ ਜੇ ਕਿਸੇ ਨੂੰ, ਜਾਂ ਆਪਣੇ ਮਕਾਨ ਸੋਹਣੇ ਬਣਾ ਲਏ ਨੇ, ਜਾਂ ਕੋਈ ਸਾਧਨ ਹੋ ਗਏ ਨੇ, ਇਹ ਗੱਲ ਨਹੀਂ ਹੁੰਦੀ, ਇਹ ਤਾਂ ਫਜ਼ੂਲ ਦੀਆਂ ਗੱਲਾਂ ਨੇ। ਤੁਸੀਂ ਗੱਲ ਕਰੋ ਕਿ ਤੁਹਾਨੂੰ ਮਾਣ ਮਿਲਿਆ ਕਿ ਨਹੀਂ, ਮਾਣ ਨਹੀਂ ਮਿਲਿਆ। ਜਦ ਤੱਕ ਆਪਾਂ ਨੂੰ ਮਾਣ ਸਤਿਕਾਰ ਅਕਾਲ ਪੁਰਖ ਦੇ ਦਰ ਤੋਂ ਨਹੀਂ ਮਿਲਦਾ ਉਦੋਂ ਤੱਕ ਆਪਾਂ ਨਿਮਾਣੇ ਹੀ ਤੁਰੇ ਫਿਰਦੇ ਹਾਂ। ਜਿਸ ਦਿਨ ਸਤਿਗੁਰੂ ਨੇ ਆਪਾਂ ਨੂੰ ਨਾਮ ਦਾ ਮਾਣ ਦੇ ਦਿੱਤਾ, ਭਗਤੀ ਦਾ ਸਿਰੋਪਾਉ ਦੇ ਦਿੱਤਾ, ਉਦੋਂ ਆਪਾਂ ਮਾਣ ਵਾਲੇ ਬਣ ਜਾਵਾਂਗੇ। ਜਦ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਠੇਡਾ ਲਾ ਕੇ ਮਹਾਰਾਜ ਡਿੱਗ ਪਏ, ਗਾਗਰ ਸਿਰ ਤੇ ਰੱਖੀ ਹੋਈ ਹੈ, ਉਸ ਵਕਤ ਜਲਾਹੀ ਕਹਿਣ ਲੱਗੀ ਐਵੇਂ ਤੁਰਿਆ ਫਿਰਦਾ ਨਥਾਵਾਂ, ਪੁੱਠਾ ਜਾਂ ਨਾਂ ਲੈ ਕੇ ਕਹਿੰਦੀ। ਗੁਰੂ ਅੰਗਦ ਦੇਵ ਮਹਾਰਾਜ ਨੇ ਜਲਾਹੇ ਤੇ ਜਲਾਹੀ ਨੂੰ ਬੁਲਾ ਕੇ ਸਾਹਮਣੇ ਖੜੇ ਕਰ ਲਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਿਥਾਵਾਂ ਕਿਹਾ? ਗੁਰੂ ਅਮਰਦਾਸ ਜੀ ਨੂੰ ਪਹਿਲਾਂ ਪੁੱਛਿਆ ਇਹਨਾਂ ਨੇ ਤੁਹਾਨੂੰ ਨਥਾਵਾਂ ਕਿਹਾ? ਗੁਰੂ ਅਮਰਦਾਸ ਜੀ ਦਾ ਇੰਨਾ ਸੋਹਣਾ ਜਵਾਬ ਹੈ, ਫਿਰ ਵੀ ਪਿਤਾ ਰੂਪ ਨੇ ਨਾ, ਬ੍ਰਹਮ ਰੂਪ ਨੇ, ਗਲਤ ਜਵਾਬ ਨਹੀਂ ਦਿੰਦੇ, ਈਰਖਾ ਵਾਲਾ ਨਹੀਂ ਦਿੰਦੇ, ਜੀਵਾਂ ਵਾਲਾ ਜਵਾਬ ਨਹੀਂ ਦਿੰਦੇ। ਕਹਿ ਸਕਦੇ ਸੀ ਹਾਂ ਮਹਾਰਾਜ ਜੀ ਮੈਨੂੰ ਇਹਨਾਂ ਨੇ ਕਿਹਾ ਇਹਨਾਂ ਨੂੰ ਨਰਕਾਂ ਨੂੰ ਭੇਜੋ, ਪਰ ਉਪਕਾਰੀ ਕੀ ਹੋਏ ਫਿਰ ਸੱਚੇ ਪਾਤਸ਼ਾਹ? ਮਹਾਰਾਜ ਕਹਿੰਦੇ ਮਹਾਰਾਜ ਜਦ ਤੱਕ ਜੀਵ ਨੂੰ ਹਿਰਦੇ ਰੂਪੀ ਸਥਾਨ ਦੇ ਵਿੱਚ ਟਿਕਾਓ ਪ੍ਰਾਪਤ ਨਹੀਂ ਹੁੰਦਾ, ਮਨ ਹਿਰਦੇ ਰੂਪੀ ਘਰ 'ਚ ਨਹੀਂ ਬੈਠਦਾ, ਉਦੋਂ ਤੱਕ ਜੀਵ ਨਥਾਵਾਂ ਹੀ ਹੈ, ਨਿਮਾਣਾ ਹੀ ਹੈ। ਜਦ ਹਿਰਦੇ ਰੂਪੀ ਘਰ ਦੇ ਵਿੱਚ ਟਿਕਾਓ ਹੋ ਗਿਆ ਤਾਂ ਜੀਵ ਜਿਹੜਾ ਹੈ ਮਾਣ ਵਾਲਾ ਹੋ ਜਾਂਦਾ, ਥਾਂ ਵਾਲਾ ਹੋ ਜਾਂਦਾ। ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਆਪਣੇ ਮੁੱਖ ਵਿੱਚ ਉਹਨਾਂ ਦੇ ਬਚਨ ਨਿਕਲੇ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਧੰਨੋ, ਤੁਸੀਂ ਡੋਲੇ ਨਹੀਂ, ਤੁਹਾਡੀ ਇੰਨੀ ਪਰਖ ਨਹੀਂ, ਤੁਸੀਂ ਇਹ ਨਹੀਂ ਕਿਹਾ ਵੀ ਹਾਂ ਇਹਨਾਂ ਨੇ ਮੈਨੂੰ ਨਥਾਵਾਂ ਕਿਹਾ। ਮਹਾਰਾਜ ਜੀ ਉੱਠ ਕੇ ਖੜੇ ਹੋ ਗਏ, ਉਸੇ ਵਕਤ ਇਸ਼ਨਾਨ ਕਰਵਾ ਕੇ ਸੋਹਣੇ ਬਸਤਰ ਪਹਿਨਾ ਕੇ ਗੁਰੂ ਅਮਰਦਾਸ ਜੀ ਨੂੰ ਆਪਣੀ ਥਾਂ ਬਿਠਾ ਕੇ ਮੱਥਾ ਟੇਕ ਦਿੱਤਾ, ਤੁਸੀਂ ਧੰਨ ਹੋ। ਕਿਉਂ? ਤੁਸੀਂ ਇਹਨਾਂ ਦੀ ਸ਼ਿਕਾਇਤ ਹੀ ਨਹੀਂ ਕੀਤੀ। ਜੇ ਸ਼ਿਕਾਇਤ ਤਾਂ ਤੁਸੀਂ ਤਾਂ ਕਰੋ ਜੋ ਤੁਹਾਡੇ ਮਨ 'ਚ ਈਰਖਾ ਹੋਵੇ, ਤੁਸੀਂ ਤਾਂ ਸਾਂਝਾ ਸਾਹਿਬ ਬਾਪ ਹਮਾਰਾ, ਤੁਸੀਂ ਤਾਂ ਮਾਲਕ ਹੋ ਸਾਰਿਆਂ ਦੇ, ਸਾਡੇ ਸਾਂਝੇ ਹੋ। ਦੇਹ ਨਿਮਾਣੀ ਲਿਵੈ ਵਾਜੋਂ ਕਿਆ ਕਰੇ ਵਿਚਾਰੀਆਂ, ਇਹ ਵਿਚਾਰਾ ਜੀਵ ਕੀ ਕਰ ਸਕਦਾ, ਜੀ ਦੇਹੀ ਕੀ ਕਰ ਸਕਦੀ ਹੈ, ਕਿਉਂਕਿ ਲਿਵ ਲੱਗੀ ਤੋਂ ਬਿਨਾਂ ਸਾਡੀ ਦੇਹੀਆਂ ਜਿਹੜੀਆਂ ਤੁਰੀਆਂ ਫਿਰਦੀਆਂ ਨਿਮਾਣੀਆਂ ਦੇਹੀਆਂ ਵਿਚਾਰੀਆਂ, ਕੋਈ ਮਾਣ ਸਤਿਕਾਰ ਨਹੀਂ ਮਿਲਦਾ। ਇੱਥੇ ਕੀ ਹੋ ਗਿਆ, ਕਿਸੇ ਨੇ ਆਪਣਾ ਮਾਣ ਸਤਿਕਾਰ ਕਰਤਾ, ਆਪਾਂ ਇੱਕ ਦੂਜੇ ਦਾ ਕਰੀ ਜਾਓ ਬਾਈ, ਭਾਵੇਂ ਸਿਹਰੇ ਪਾਓ, ਭਾਵੇਂ ਜ਼ਿੰਦਾਬਾਦ ਕਰੋ, ਭਾਵੇਂ ਜੋ ਮਰਜ਼ੀ ਕਰੋ, ਇਹਨੂੰ ਕੋਈ ਮਾਣ ਸਤਿਕਾਰ ਨਹੀਂ ਗਿਣਿਆ ਜਾਂਦਾ। ਮਾਣ ਸਤਿਕਾਰ ਤਾਂ ਉਦੋਂ ਗਿਣਿਆ ਜਾਂਦਾ ਜਦੋਂ ਧਰਮ ਰਾਜਾ ਸਾਡਾ ਸਤਿਕਾਰ ਕਰੂਗਾ, ਜਦੋਂ ਬੜੇ ਬੜੇ ਸਾਡਾ ਸਤਿਕਾਰ ਕਰਨਗੇ, ਜਦੋਂ ਪ੍ਰਲੋਕ ਵਿੱਚ ਸਾਨੂੰ ਸਤਿਕਾਰ ਮਿਲੇਗਾ, ਜਦੋਂ ਗੁਰੂ ਸਾਹਿਬ ਸਾਨੂੰ ਸਤਿਕਾਰ ਮਾਣ ਸਤਿਕਾਰ ਦੇਣਗੇ, ਭਗਤੀ ਦਾ ਸਿਰੋਪਾ ਬਖਸ਼ਿਸ਼ ਕਰਨਗੇ, ਜਦੋਂ ਸਾਡੀ ਲਿਵ ਲੱਗ ਜਾਵੇਗੀ ਪਰਮਾਤਮਾ ਦੇ ਵਿੱਚ। ਹੁਣ ਮਹਾਰਾਜ ਜੀ, ਸਾਡੀ ਲਿਵ ਆਪਣੇ ਆਪ ਨਹੀਂ ਲੱਗਦੀ, ਅਸੀਂ ਤਾਂ ਰੋਜ਼ ਯਤਨ ਕਰਦੇ ਹਾਂ, ਵਾਹਿਗੁਰੂ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਯਤਨ ਕਰਦੇ ਹਾਂ, ਲਿਵ ਨਹੀਂ ਜੁੜਦੀ। ਹੁਣ ਤਾਂ ਸਾਡੀ ਤੁਹਾਡੇ ਕੋਲ ਹੱਥ ਬੰਨ੍ਹ ਕੇ ਬੇਨਤੀ ਹੈ, ਤੁਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਬਨ ਵਾਲੀ, ਬਨ ਜੰਗਲ ਦਾ ਬਾਲੀ, ਇਹ ਸੰਸਾਰ ਰੂਪੀ ਜੰਗਲ ਦਾ ਬਾਲੀ ਹੈ, ਬਗੀਚੇ ਦਾ ਬਾਲੀ, ਮਾਲਕ ਬਾਲਕ ਪਾਲਕ ਆਪ ਹੀ ਹੈ ਪਰਮੇਸ਼ਰ। ਬਨਵਾਰੀਆ ਉਹਦਾ ਨਾਮ ਹੀ ਹੈ, ਕਿਰਪਾ ਕਰ ਬਨਵਾਰੀਆ। ਇਹ ਸੰਸਾਰ ਬਾਗ ਦੇ ਮਾਲਕ, ਤੁਸੀਂ ਉਹੀ ਕਿਰਪਾ ਕਰੋ, ਸਾਡੀ ਤਾਂ ਬਿਰਤੀ ਜੁੜਦੀ ਹੀ ਨਹੀਂ ਜਦ ਤੱਕ ਤੁਸੀਂ ਨਾ ਕਿਰਪਾ ਕਰਦੇ। ਚੱਲਦੇ ਪਾਣੀ ਵਿੱਚ ਇੰਜੀਨੀਅਰ ਜਿਹੜੇ ਨੇ, ਚੱਲਦੇ ਪਾਣੀ ਵਿੱਚ ਪੁਲ ਬਣਾ ਦਿੰਦੇ ਨੇ, ਬੜਾ ਢੰਗ ਹੈ ਉਹਨਾਂ ਕੋਲ, ਚਾਰੇ ਪਾਸੇ ਇੱਕ ਲੋਹੇ ਦਾ ਖੜਾ ਕਰਕੇ ਪਾਈਪ ਜਾਂ ਵੱਡਾ ਚੌੜਾ, ਉਹ 'ਚੋਂ ਪਾਣੀ ਕੱਢ ਕੇ ਉਹ ਥਾਂ ਨੂੰ ਖਾਲੀ ਕਰਕੇ ਦਰਿਆ ਚੱਲਦਾ, ਉਹ 'ਚ ਡੂੰਘੀ ਥਾਂ ਪੱਟ ਕੇ ਉੱਥੇ ਥੰਮਲਾ ਖੜਾ ਕਰ ਦਿੰਦੇ ਨੇ। ਕਮਾਲ ਦੀ ਗੱਲ ਹੈ, ਚੱਲਦੇ ਦਰਿਆ ਵਿੱਚ ਪੁਲ ਬਣਾਉਣਾ ਕਿਹੜਾ ਸੌਖਾ, ਜਿੰਨਾ ਉਹ ਔਖਾ ਨੇ। ਇਸੇ ਤਰ੍ਹਾਂ ਹੀ ਚੱਲਦੇ ਹੋਏ ਵਹਿਣ ਵਿੱਚ, ਮਾਇਆ ਵਿੱਚ ਰਹਿੰਦਿਆਂ ਹੋਇਆਂ ਆਪਣੀ ਲਿਵ ਬਿਰਤੀ ਜੁੜ ਨਹੀਂ ਸਕਦੀ ਜਦ ਤੱਕ ਸਤਿਗੁਰੂ ਰੂਪੀ ਇਹਨੀਅਰ ਆ ਕੇ ਸਾਡੇ ਅੰਦਰੋਂ ਇੱਛਾਵਾਂ ਨੂੰ ਦੂਰ ਨਹੀਂ ਕਰਦੇ, ਮਾਇਆ ਨੂੰ ਰੋਕਦੇ ਨਹੀਂ ਹੈ। ਜੀ ਤੇ ਕਿਰਪਾ ਕਰ ਦੇਣ, ਅੱਗੇ ਚੱਲ ਕੇ ਨਹੀਂ ਕਹਿੰਦੇ ਗੁਰਪ੍ਰਸਾਦੀ, ਜਿੰਨਾ ਲਿਵ ਲੱਗ ਗਈ ਇਹ ਉਹੀ ਲਿਵ ਹੈ ਜਿਹੜੀ ਹੁਣ ਕਹਿੰਦੇ ਨੇ, ਤਿੰਨੀ ਵਿੱਚੇ ਮਾਇਆ ਪਾਇਆ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗ ਜਾਂਦੀ ਹੈ, ਉਹਨਾਂ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਤੁਦ ਬਾਅਦ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਤੁਹਾਡੇ ਤੋਂ ਬਿਨਾਂ ਕੋਈ ਸਮਰੱਥ ਨਹੀਂ ਹੈ ਮੇਰੇ ਮਾਲਕ, ਤੁਸੀਂ ਹੀ ਕਿਰਪਾ ਕਰਨੀ ਹੈ। ਅਸੀਂ ਮਨ ਨੂੰ ਟਿਕਾਉਣ ਲਈ ਸਮਰੱਥ ਨਹੀਂ ਹਾਂ, ਸਾਡਾ ਤਾਂ ਇੱਕ ਬਹਾਨਾ ਹੀ ਹੈ, ਸਾਡਾ ਤਾਂ ਸਭ ਕੁਝ ਕਟਪੁਤਲੀਆਂ ਦੀ ਤਰ੍ਹਾਂ ਹੈ। ਇਸ ਨਾ ਹੋਰ ਥਾਂ ਨਾਹੀ, ਇਹ ਨਿਮਾਣੀ ਦੇਹੀ ਨੂੰ ਹੋਰ ਕੋਈ ਥਾਂ ਵੀ ਹੈ ਨਹੀਂ, ਤੁਸੀਂ ਕਿਰਪਾ ਕਰੋ। ਸ਼ਬਦ ਲਾਗ ਸਵਾਰੀ ਆ, ਕਿਰਪਾ ਕਰਕੇ ਸ਼ਬਦ ਦੇ ਨਾਲ ਜੋੜ ਕੇ ਤੁਸੀਂ ਸਵਾਰ ਦਿਓ, ਨਾ ਤਾਂ ਸਾਤੋਂ ਕੁਛ ਨਹੀਂ ਹੁੰਦਾ। ਜਦ ਤੱਕ ਆਪਣਾ ਆਪ ਨਹੀਂ ਛੱਡਦੇ ਆਪਾਂ, ਉਦੋਂ ਤੱਕ ਕੁਛ ਨਹੀਂ ਹੋਣਾ, ਜਦ ਤੱਕ ਇਸ ਅਵਸਥਾ ਚ ਨਹੀਂ ਆਉਂਦੇ ਵੀ ਮੇਰੇ ਹੱਥ ਖੜੇ ਮਹਾਰਾਜ ਮੈਥੋਂ ਕੁਛ ਨਹੀਂ ਹੁੰਦਾ, ਮੈਂ ਤਾਂ ਆਪਣਾ ਜ਼ੋਰ ਲਾ ਲਿਆ। ਆਖਣ ਜ਼ੋਰ, ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਜਦੋਂ ਤੱਕ ਇੱਥੇ ਖੜਦੇ ਨਹੀਂ ਆ ਕੇ, ਉਦੋਂ ਤੱਕ ਮਹਾਰਾਜ ਕਹਿੰਦੇ ਲਾਈ ਜਾਓ ਵੀ ਆਪਣਾ ਜ਼ੋਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਕਹਿ ਨਾਨਕ ਲਿਵੈ ਬਾਜਹੁ ਕਿਆ ਕਰੇ ਵਿਚਾਰੀਆ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਇੱਕ ਲਿਵ ਲੱਗੀ ਤੋਂ ਬਿਨਾਂ ਇਹ ਵਿਚਾਰੀ ਦੇਹੀ ਕੀ ਕਰ ਸਕਦੀ ਹੈ, ਇਹ ਸੋਧੀ ਜੀ ਨਿਮਾਣੀ ਜੀ ਦੇਹੀ, ਇਹ ਜੀਵ ਦੀ ਦੇਹੀ, ਇਹ ਕੀ ਖਾਸ ਗੱਲ ਨਹੀਂ ਹੈ ਦੇਹੀ, ਇਤਨਕ ਲਾਗਾ ਠਨਕਾ ਕਿੰਨੀ ਕੁ ਹੈ, ਮਾੜਾ ਜਿਹਾ ਐਵੇਂ ਠੋਕਰ ਵਜੀ ਤਾਂ ਮਰ ਜਾਂਦਾ ਹੈ। ਇਸ ਜੀਵ ਦੀ ਕੋਈ ਕੀਮਤ ਨਹੀਂ ਉਦੋਂ ਤੱਕ ਪੈਂਦੀ ਜਦ ਤੱਕ ਇਹਦੇ ਹਿਰਦੇ 'ਚ ਨਾਮ ਦਾ ਵਾਸਾ ਨਹੀਂ ਹੁੰਦਾ। ਤਾਂ ਮਹਾਰਾਜ ਕਹਿੰਦੇ ਨਾਮ ਦਾ ਵਾਸਾ ਸਤਿਗੁਰੂ ਦੀ ਕਿਰਪਾ ਨਾਲ ਹੋਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕਰਨੀ ਹੈ। ਅੱਜ ਦੂਜ ਦਾ ਦਿਨ ਹੈ, ਕੱਲ ਏਕਮ ਸੀ, ਪਰਸੋਂ ਮੱਸਿਆ ਸੀ। 1765 ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਸਿਆ ਵਾਲੇ ਦਿਨ ਸ੍ਰੀ ਹਜ਼ੂਰ ਸਾਹਿਬ ਅਖੰਡ ਪਾਠ ਪ੍ਰਾਰੰਭ ਕਰਵਾਇਆ। ਇਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਗੁਲਖਾਂ ਉਹਨਾਂ ਨੇ ਬੱਖੀ ਛੁਰਾ ਮਾਰਿਆ, ਅੱਛੇ ਵੈਦ ਬੁਲਾਏ ਗਏ, ਟਾਂਕੇ ਜੋੜੇ ਗਏ, ਬਹਾਦਰ ਸ਼ਾਹ ਨੇ ਵੀ ਆਪਣੇ ਵੱਲੋਂ ਭੇਜੇ ਵੈਦ, ਇੱਕ ਅੰਗਰੇਜ਼ ਡਾਕਟਰ ਵੀ ਆਇਆ ਸੀ, ਉਹਨੇ ਬੜੇ ਸੋਹਣੇ ਢੰਗ ਨਾਲ ਟਾਂਕੇ ਲਾ ਵੀ ਦਿੱਤੇ, ਪਰ ਕੋਈ ਪ੍ਰੇਮੀ ਬਹੁਤ ਸੋਹਣੇ ਤੀਰ ਕਮਾਣ ਲੈ ਕੇ ਆਇਆ, ਨੌਂ ਟੰਕਾਰ ਦਾ ਧਨਖ, ਉਹ ਤੇ ਚਿੱਲਾ ਨਹੀਂ ਕਿਸੇ ਤੋਂ ਚੜਦਾ ਸੀ। ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਵੀ ਨਹੀਂ ਹੈ ਇੰਨਾ, ਲਿਆਓ ਅਸੀਂ ਚੜਾਉਂਦੇ ਚਿੱਲਾ। ਜਦ ਮਹਾਰਾਜ ਨੇ ਤੀਰ ਪਾ ਕੇ ਵਿੱਚ ਖਿੱਚਿਆ ਤਾਂ ਇੱਕਦਮ ਸਾਰੇ ਟਾਂਕੇ ਟੁੱਟ ਗਏ। ਟਾਂਕੇ ਟੁੱਟਣ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਅਸਲ 'ਚ ਭਾਈ ਸਾਡਾ ਸਮਾਂ ਆ ਗਿਆ ਹੁਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੰਡ ਪਾਠ ਜਿੱਥੇ ਹੁਣ ਸ੍ਰੀ ਤਖ਼ਤ ਸਾਹਿਬ ਦਾ ਸਥਾਨ ਹੈ, ਜਿੱਥੇ ਸੁੰਦਰ ਸੋਹਣੇ ਸ਼ਸਤਰ ਪਏ ਨੇ, ਇੱਥੇ ਹੀ ਮਹਾਰਾਜ ਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ। ਲਾਗੇ ਇੱਕ ਤੰਬੂ ਲਗਵਾ ਲਿਆ, ਤੰਬੂ ਦੇ ਵਿੱਚ ਬੈਠ ਗਏ ਅਤੇ ਪਾਠੀ ਨੂੰ ਕਹਿਣ ਲੱਗੇ ਪਾਠ ਸਭ ਨੇ ਭਾਈ ਉੱਚੀ ਬੋਲ ਕੇ ਕਰਨਾ, ਅਸੀਂ ਸਾਰਾ ਪਾਠ ਆਪ ਸ਼ਰਵਣ ਕਰਾਂਗੇ। ਦਸਵੇਂ ਪਾਤਸ਼ਾਹ ਨੇ ਪਹਿਲੀ ਵਾਰੀ ਸ੍ਰੀ ਦਮਦਮਾ ਸਾਹਿਬ ਅਖੰਡ ਪਾਠ ਸਾਰਾ ਸ਼ਰਵਣ ਕੀਤਾ 1762 'ਚ ਜਦੋਂ ਇੱਥੇ ਅਰਥ ਕਰਾਏ ਨੇ, ਤਾਂ ਸ੍ਰੀ ਹਜ਼ੂਰ ਸਾਹਿਬ ਦੂਸਰਾ ਅਖੰਡ ਪਾਠ ਆਪ ਜੀ ਨੇ ਆਪ ਸਾਰਾ ਸ਼ਰਵਣ ਕੀਤਾ। ਤਿੰਨ ਦਿਨ ਬਿਨਾਂ ਪ੍ਰਸ਼ਾਦੇ ਤੋਂ ਜਲ ਥੋੜ੍ਹਾ ਛਕਦੇ ਸੀ, ਕਿਰਿਆ ਕੋਈ ਨਹੀਂ ਕੀਤੀ। ਸਤਿਗੁਰੂ ਮਹਾਰਾਜ ਬਾਅਦ ਜਦੋਂ ਸਮਾਂ ਹੋਣਾ ਉੱਥੇ ਹੀ ਪਟੜਾ ਡਾਹ ਕੇ ਉੱਥੇ ਹੀ ਬਸਤਰ ਉਤਾਰ ਕੇ ਉੱਤੇ ਪਾਣੀ ਪਵਾ ਲੈਣਾ, ਅੰਮ੍ਰਿਤ ਵੇਲੇ ਜਲ ਪਵਾ ਕੇ ਬਸਤਰ ਪਹਿਨ ਕੇ ਫਿਰ ਸੱਜ ਜਾਂਦੇ। ਪਾਠੀ ਸਿੰਘ ਤੋਂ 48 ਘੰਟੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਸ਼ਰਵਣ ਕੀਤਾ। ਇਸ ਵਕਤ ਤੱਕ ਆ ਕੇ ਭੋਗ ਪਿਆ ਅੱਜ ਦੇ ਦਿਨ। ਉਸ ਵਕਤ ਮਹਾਰਾਜ ਨੇ ਚਿੱਟਾ ਪੁਸ਼ਾਕਾ ਪਹਿਨਿਆ ਸੀ ਸਿਰ ਤੋਂ ਲੈ ਕੇ ਚਰਨਾਂ ਤੱਕ। ਸਤਿਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ, ਸਾਰੀ ਸੰਗਤ ਨੂੰ ਬੁਲਾ ਲਿਆ, ਬਹੁਤ ਭਾਰੀ ਇਕੱਠ, ਲੰਗਰ ਚੱਲਿਆ ਕਈ ਦਿਨ, ਬੜਾ ਭਾਰੀ ਲੰਗਰ ਚੱਲਿਆ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਸਿੰਘਾਂ ਨੂੰ ਕਹਿਤਾ ਭਾਈ ਹੁਣ ਸਾਡਾ ਸਮਾਂ ਆ ਗਿਆ, ਇਸ ਕਰਕੇ ਹੁਣ ਸਮਾਂ ਨੇੜੇ ਹੈ, ਅੱਜ ਤੋਂ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਚੱਲੇ। ਆਪਣੀ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ, ਜਿਹੜੀ ਸ੍ਰੀ ਸਾਹਿਬ ਪਹਿਲਾਂ ਬੰਦੇ ਬਹਾਦਰ ਦੇ ਗਲ 'ਚ ਜਾਣ ਬੁੱਝ ਕੇ ਪਾਉਣ ਲੱਗੇ ਸੀ ਕਿ ਦੇਖੀਏ ਪੰਥ ਸਾਡਾ ਸਾਵਧਾਨ ਹੈ ਕਿ ਨਹੀਂ। ਸੋ ਮਹਾਰਾਜ ਜੀ ਨੇ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ 'ਚ ਬੰਦੇ ਬਹਾਦਰ ਨੂੰ ਤੀਰ ਦਿੱਤੇ, ਹੋਰ ਬਖਸ਼ਿਸ਼ਾਂ ਕੀਤੀਆਂ। ਵੱਡੀ ਸ੍ਰੀ ਸਾਹਿਬ ਉਹਦੇ ਗਾਤਰੇ ਪਾਉਣ ਲੱਗੇ, ਭਾਈ ਦਇਆ ਸਿੰਘ ਨੇ ਮਹਾਰਾਜ ਦੀ ਬਾਂਹ ਪਕੜ ਲਈ, ਮਹਾਰਾਜ ਇਹਨੂੰ ਸਾਡਾ ਗੁਰੂ ਬਣਾਉਣਾ ਜੇ। ਮਹਾਰਾਜ ਹੱਸ ਕੇ ਕਹਿੰਦੇ ਇਹ ਤਾਂ ਅਸੀਂ ਤੁਹਾਨੂੰ ਪਰਖਣ ਵਾਸਤੇ ਕੀਤਾ ਸੀ, ਪਾਉਣੀ ਨਹੀਂ ਸੀ, ਹੁਣ ਸਾਨੂੰ ਇੰਨਾ ਕੁ ਭਰੋਸਾ ਹੋ ਗਿਆ ਵੀ ਸਾਡਾ ਖਾਲਸਾ ਜਾਗਰਤ ਹੋ ਗਿਆ। ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਦਸਵੇਂ ਸਰੂਪ ਤੱਕ ਅਸੀਂ ਖਾਲਸੇ ਨੂੰ ਆਪਣੇ ਸਾਰੇ ਗੁਣ ਦੇ ਦਿਆਂਗੇ। ਇਸ ਕਰਕੇ ਮਹਾਰਾਜ ਨੇ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ 5 ਪੈਸੇ ਨਾਲ ਯੇਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੇ। ਅਤੇ ਤਾਬਿਆ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ ਸੀ, ਬਹੁਤਿਆਂ ਨੂੰ ਪਤਾ ਨਹੀਂ ਨਾ ਹੈ, ਤਾਬਿਆ ਭਾਈ ਮਨੀ ਸਿੰਘ ਨੂੰ ਬਿਠਾਇਆ। ਤੇ ਪਿੱਛੇ ਜਿਹੜੇ 5 ਪਿਆਰੇ ਖੜੇ ਕੀਤੇ ਸੀ ਭਾਈ ਗੁਰਬਖਸ਼ ਸਿੰਘ ਜੀ, ਸ਼ਹੀਦ ਦਮਦਮੀ ਟਕਸਾਲ ਦੇ ਮੁਖੀ ਵੀ ਰਹੇ ਨੇ, 12ਵੇਂ 13ਵੇਂ ਮੁਖੀ ਨੇ ਉਹ, ਜਿਨ੍ਹਾਂ ਦਾ ਬੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੈ, ਕਦੇ ਜਾਓ ਦਰਸ਼ਨ ਕਰਿਓ। ਪਿਛਲੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੱਕ ਬੁੰਗਾ ਹੈ ਭਾਈ ਗੁਰਬਖਸ਼ ਸਿੰਘ ਦਾ। ਦੂਸਰੇ ਪਿਆਰੇ ਸੀ ਭਾਈ ਬਾਬਾ ਦੀਪ ਸਿੰਘ ਜੀ, ਤੀਸਰੇ ਪਿਆਰੇ ਸੀ ਭਾਈ ਧਰਮ ਸਿੰਘ ਜੀ 5 ਪਿਆਰਿਆਂ ਵਿੱਚੋਂ, ਚੌਥੇ ਪਿਆਰੇ ਸੀ ਭਾਈ ਹਰ ਸਿੰਘ ਜੀ, ਜਿਹੜੇ ਮਹਾਰਾਜ ਦੀ ਡਾਇਰੀ ਲਿਖਿਆ ਕਰਦੇ ਸੀ ਰੋਜ਼ ਦੀ। ਪਹਿਲਾਂ ਭਾਈ ਡਾਇਰੀ ਲਿਖਿਆ ਕਰਦੇ ਭਾਈ ਆਲਮ ਸਿੰਘ, ਜਿਹੜੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਸੀ। ਫਿਰ 5ਵੇਂ ਜਿਹੜੇ ਪਿਆਰੇ ਸੀ ਤਾਬਿਆ ਖੜੇ ਕੀਤੇ, ਉਹ ਜਿਹੜੇ ਭਾਈ ਸੰਤੋਖ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਦੇ ਸਾਰਿਆਂ ਨਾਲੋਂ ਪਹਿਲੇ ਹੈੱਡ ਪੁਜਾਰੀ ਹੋਏ ਨੇ, ਦਸਵੇਂ ਪਾਤਸ਼ਾਹ ਨੇ ਥਾਪੇ ਸੀ ਉਸ ਸਥਾਨ ਤੇ, 5ਵੇਂ ਉਹ ਖੜੇ ਸੀ। ਇਹ 5 ਸਿੰਘ ਜਿਹੜੇ ਸੀ ਤਾਬਿਆ ਭਾਈ ਮਨੀ ਸਿੰਘ ਨੂੰ ਜੀ ਖੜਾ ਕੀਤਾ, ਤੇ ਇਸੇ ਪ੍ਰਕਾਰ 5 ਪਿਆਰੇ ਨਾਲ, ਤੇ ਇਸੇ ਤਰ੍ਹਾਂ ਹੀ ਵਿੱਚ ਸੰਗਤ। ਕਿਉਂਕਿ ਜਦੋਂ ਜਦੋਂ ਅਸੀਂ ਐਸੀਆਂ ਚੀਜ਼ਾਂ ਇਤਿਹਾਸ ਵਿੱਚ ਖੋਜਦੇ ਹਾਂ, ਮਹਾਂਪੁਰਸ਼ਾਂ ਨੂੰ ਪੁੱਛਦੇ ਹਾਂ, ਅੱਜ ਇੰਨੀ ਮਰਿਆਦਾ ਹੈ ਵੀ ਕੌਣ ਕੌਣ ਖੜਾ, ਕਿਵੇਂ ਕਿਵੇਂ ਮਰਿਆਦਾ ਹੋਈ, ਇਹ ਸਾਰਿਆਂ ਨਾਲੋਂ ਸਾਡੇ ਕੋਲ ਪੁਰਾਤਨ ਬਾਬਾ ਮਿਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਹੋਏ ਨੇ, ਉਹ ਇਹ ਮਰਿਆਦਾ ਦੱਸਿਆ ਕਰਦੇ ਸੀ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਕਹਿੰਦੇ ਇਹ ਸਿੰਘ ਖੜੇ ਹੋਏ ਸੀ ਤਾਬਿਆ, ਤੇ ਇੰਨੀ ਸੰਗਤ ਖੜੀ ਹੋਈ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ 5 ਪ੍ਰਕਰਮਾਂ ਕੀਤੀਆਂ, 5 ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੱਚੇ ਪਾਤਸ਼ਾਹ ਨੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਉਹਨਾਂ ਨੂੰ ਕਵਿਤਾ ਰੂਪ ਵਿੱਚ ਗਿਆਨੀ ਗਿਆਨ ਸਿੰਘ ਨੇ ਅੰਕਿਤ ਕੀਤਾ। ਇਹ
पंथ प्रकाश दे विच। सो महाराज ने जो फिर उस वक्त बचन कहे वो आपां हर रोज काव्य रचना विच पढ़दे आ गया पई अकाल की तवे चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की दे जो प्रभ को मिल बोचन खोज शब्द में राज करेगा खालसा आकी रहे न कोय ख्वार होए सब मिलेंगे बचे शरण जो। इस प्रकार महाराज ने बचन संगत नूं करता पाई अज तो गुरु ग्रंथ साहिब महाराज तुहाडे सतगुरु ने मेरे भी सतगुरु ने मत्था सारे ने इन्हां नूं टेकना अज तो। फिर सतगुरु महाराज सच्चे पातशाह ने अज दूज दा दिन है तीज दा दिन चौथ दा दिन बहुत उपदेश दिता संगत नूं जो जो जी ने पूछा महाराज ने कहा जो किसी का शंका पूछ लो अज पंचमी वाले दिन भाई असी चले जाना। फिर महाराज पंचमी वाले दिन वो फिर पंचमी वाले दिन विचार करांगे फिर दोबारा सचखंड नूं गए। सतगुरु महाराज ने हजूर साहब भाई मनी सिंह दे बेनती करन ते दसम ग्रंथ बाणी लिखी सी माता साहिब कौर जी दे स्थान ते इह बाणी दा उच्चारण कीता जिहड़ा परे गुरुद्वारा हीरा घाट है ना उत्थे अर्थ कीते सी दसम ग्रंथ दे महाराज ने। यह बाबा मीत सिंह जी दस्या करदे भाई इत्थे अर्थ कीते सीगे इस करके इत्थे भाई मनी सिंह दे बेनती करन तो दसवें पातशाह ने आदि श्री दसम ग्रंथ की बाणी उच्चारण की सी। सो महाराज दसवें पातशाह ने कहा सी जो पुछना है पाठियां दी मर्यादावां पुछियां सिंघां ने महाराज जी फिर यह भी बेनतियां करदे महाराज जी इस तरह कोई हो जाए रोग फिर सानू किहड़ा शब्द पढ़ना चाहीदा क्यों उदों फिर जो जो आया विराग दे विच जिन्ना कुछ आया सारा कुछ पुछिया वो एक ग्रंथ बनिया पर वो ग्रंथ असलीयत विच तीन लभ्या हुण तक। हाँ वैसे वो छपिया भी है कईयां कोल है भी है मैं देखिया पर असली कित्थे है नहीं पता क्योंकि वो छपण तो बिना ही रह गया मुक्त मार्ग उहदा नौ रख के चलिया वो ग्रंथ उह विच कई चीजा फिर लोगों ने होर भी अपने कोलों विच पा दित्तियां क्योंकि जिहड़ी चीज छप जांदी है उहदे विच तां बाद च कोई पा नहीं सकदा। छपण तो पहलां जिवें कवि संतोख सिंह दा ग्रंथ सूरज प्रकाश है इस कई लोगों ने कई चीजा पाइया गुरु अर्जन देव जी ने गुरु ग्रंथ साहब का सरूप ताइयों भीड़ जी बन दिती क्यों कई लोग अपनी अपन बाणियों में पाया शुरू करतिया से। सो इस करके सतगुरु महाराज जी ने सानू गुरु ग्रंथ साहब लड़ लाया। महाराज ने कहा साडा दर्शन है साडा हिरदा है जो चाहोंगे सो गुरु ग्रंथ साहब महाराज बख्शिश करे। अरदास की हुक्मनामा लिया अबचल नगर गोबिंद गुरु का नाम जपत सुख पाया राम यह मुख वाक श्री हजूर साहब आया से संतों के कार्य आप खोया यह मुख वाक श्री हरिमंदर साहब पहले प्रकाश समय आया से। तो इस प्रकार सतगुरु सच्चे पातशाह ने साढ़े बख्शिशा कीतिया ने। आओ एक मिनट लई हुण नाम नाल जुड़िए समा काफी हो गया। वाहे गुरु वाहे